ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੇਰ ਕਿਓ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸਤਉ। ਭੂਲ ਸ਼ਿਮੋ ਹਮਰੀ ਪ੍ਰਭ ਆਪੁਨ, ਭੂਲਨ ਹਾਰ ਕਹੂੰ ਕਉ ਮੋਸਤਉ। ਸੇਵ ਕਰੈ ਤੁਮਰੀ ਤਿਨ ਕੇ, ਛਿਨ ਮੈਂ ਤਨ ਲਾਗਤ ਤਾਮ ਪਰੋਸਉ। ਯਾ ਕਲ ਮੈਂ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਪਾਰੀ ਪਰੋਸਉ। ਯਾ ਕਲ ਮੈਂ ਸਭ ਕਾਲ ਕਿਰਪਾਨ ਕੀ, ਪਾਰੀ ਪੁਜਾਨ ਕੋ ਪਾਰੀ ਪਰੋਸਉ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ, ਤੈ ਪ੍ਰਸਾਦ ਚਲਿੱਤਰ ਦਸਵਾਂ ਦੋਹਰਾ, ਤਵਨ ਲੋਂਡੀਏ ਸ਼ਾਹੋਤ੍ਰ, ਮਾਰੀ ਜੋਰ ਸਖਾਏ। ਕੀਏ ਚਰਿੱਤਰ ਤਿਨ ਮੰਤਰ ਯਨ, ਨਿਰਿਪ ਸੋ ਕਹਿਓ ਸੁਨਾਏ। ਤਵਨ ਲੋਂਡੀਏ ਸ਼ਾਹੋਤ੍ਰ, ਮਾਰੀ ਜੋਰ ਸਖਾਏ। ਕੀਏ ਚਰਿੱਤਰ ਤਿਨ ਮੰਤਰ ਯਨ, ਨਿਰਿਪ ਸੋ ਕਹਿਓ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਹੋ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਮਹਾਨ ਰਚਨਾ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ, ਸ਼੍ਰੀ ਚਰਿਤ੍ਰੋ ਪਾਖਿਆਨ ਦੀ ਲੜੀ ਵਾਰ ਵਿਚਾਰ, ਸੋ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਜਿਸ ਸਦਕਾ ਜੋ ਨੌ ਚਲਿੱਤਰ ਹਨ, ਨੌ ਚਲਿੱਤਰ ਵਿਚਾਰ ਸਹਿਤ ਸੰਪੂਰਨ ਹੋ ਚੁੱਕੇ ਹਨ। ਸੋ ਅੱਜ ਦਸਵੇਂ ਚਲਿੱਤਰ ਦੀ ਵਿਚਾਰ ਸਤਿਗੁਰਾਂ ਦੇ ਤਰਸ ਦੇ ਨਾਲ ਕਰਨ ਜਾ ਰਹੇ ਹਾਂ। ਸੋ ਆਓ ਬੜੇ ਪਿਆਰ ਦੇ ਨਾਲ ਦਸਵੇਂ ਚਰਿੱਤਰ ਦੀ ਵਿਚਾਰਧਾਰਾ ਨਾਲ ਜੁੜਨਾ ਕਰੀਏ ਜੀ। ਦੋਹਰਾ, ਤਵਨ ਲੋਂਡੀਏ ਸ਼ਾਹੋ ਤ੍ਰਿਯ, ਮਾਰੀ ਜਾਓ ਰਿਸਖਾਏ। ਕਿਆ ਚਰਿੱਤਰ ਤਿਨ ਮੰਤਰ ਯਨ, ਨਿਰਿਪ ਸੋ ਕਹਿਓ ਸੁਨਾਏ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਅਸਾਂ ਨੇ ਪਿਛਲਾ ਨੌਵਾਂ ਚਰਿੱਤਰ ਸਰਵਣ ਕੀਤਾ ਸੀ, ਜਗ ਜੋਤ ਮਤੀ ਦਾ, ਜੋ ਸ਼ਾਹੂਕਾਰ ਦੀ ਘਰ ਵਾਲੀ ਸੀ, ਉਹਦੀ ਇੱਕ ਦਾਸੀ ਸੀ ਚਿੱਤਰਕਲਾ, ਜਿਸਦਾ ਨਾਮ ਸੀ। ਸੋ ਉਸੇ ਚਿੱਤਰਕਲਾ ਦਾਸੀ ਦਾ, ਰਾਜੇ ਦਾ ਤੇ ਉਸ ਸ਼ਾਹੂਕਾਰ ਦੀ ਘਰ ਵਾਲੀ ਦੇ ਨਾਂ ਜੋ ਚਲਿੱਤਰ ਅਸਾਂ ਨੇ ਪਿੱਛੇ ਸਰਵਣ ਕੀਤਾ ਹੈ, ਉਸ ਚਰਿੱਤਰ ਦੇ ਨਾਲ ਹੀ ਮੇਲ ਖਾਂਦਾ ਹੋਇਆ ਇਹ ਦਸਵਾਂ ਚਲਿੱਤਰ ਹੈ, ਕਿਉਂਕਿ ਉਹਦੀ ਅੱਗੋਂ ਇਹ ਕਹਾਣੀ ਹੈ ਕਿ ਜਿਵੇਂ ਜਿਸ ਵੇਲੇ ਰਾਜੇ ਨੇ ਤੇ ਸ਼ਾਹੂਕਾਰ ਦੀ ਘਰਵਾਲੀ ਮਿਲ ਕਰਕੇ ਚਿੱਤਰਕਲਾ ਨੂੰ ਬਹੁਤ ਕੁੱਟਿਆ ਮਾਰਿਆ, ਕਿਉਂਕਿ ਜੋ ਉਸਨੇ ਰਾਜੇ ਅੱਗੇ ਆਪਣਾ ਪ੍ਰੇਮ ਪ੍ਰਸਤਾਵ ਰੱਖਿਆ, ਪਰ ਰਾਜੇ ਨੇ ਉਹਦਾ ਪ੍ਰਸਤਾਵ ਠੁਕਰਾ ਦਿੱਤਾ ਤੇ ਜਾ ਕੇ ਸ਼ਾਹੂਕਾਰ ਦੀ ਘਰਵਾਲੀ ਨੂੰ ਚਿੱਤਰਕਲਾ ਸਾਰੀ ਗੱਲ ਕਰਕੇ ਸੁਣਾਈ। ਸੋ ਇਸ ਕਰਕੇ ਸ਼ਾਹੂਕਾਰ ਦੀ ਘਰਵਾਲੀ ਨੇ ਤੇ ਰਾਜੇ ਨੇ ਉਸ ਚਿੱਤਰਕਲਾ ਨੂੰ ਬਹੁਤ ਕੁੱਟਿਆ, ਜਿਸ ਕਰਕੇ ਉਹਦੇ ਮਨ 'ਚ ਬਹੁਤ ਗੁੱਸਾ ਆਇਆ ਤੇ ਉਸਨੇ ਪੂਰੀ ਕੋਸ਼ਿਸ਼ ਕੀਤੀ ਕਿ ਸ਼ਾਹੂਕਾਰ ਨੂੰ ਇਹ ਦੱਸ ਦੇਵੇ ਕਿ ਉਹਦੇ ਘਰ ਕੋਈ ਆਦਮੀ ਆਉਂਦਾ ਹੈ, ਜਿਸ ਕਰਕੇ ਆਪਣੀ ਘਰਵਾਲੀ ਨੂੰ ਉਹ ਵੀ ਬਹੁਤ ਕੁੱਟੇ ਤੇ ਉਹਦਾ ਬਦਲਾ ਜਿਹੜਾ ਹੈ ਉਹ ਲੱਥ ਜਾਵੇ। ਪਰ ਜੋ ਸ਼ਾਹੂਕਾਰ ਦੀ ਘਰਵਾਲੀ ਸੀ, ਉਸਨੇ ਆਪਣੇ ਪਤੀ ਨੂੰ ਪਤੀ ਦੇ ਨਾਲ ਛਲ ਕੀਤਾ, ਬਿਲਕੁਲ ਵੀ ਇਸ ਗੱਲ ਦਾ ਭੇਦ ਜਿਹੜਾ ਸੀ ਉਹ ਖੁੱਲ੍ਹਣ ਨਹੀਂ ਦਿੱਤਾ। ਸੋ ਅੱਗੋਂ ਉਸ ਚਿੱਤਰਕਲਾ ਨਾਂ ਦੀ ਦਾਸੀ ਨੇ ਆਪਣਾ ਬਦਲਾ ਲੈਣ ਵਾਸਤੇ ਕੀ ਕੀਤਾ, ਉਹ ਅਸੀਂ ਇਸ ਚਰਿੱਤਰ ਦੇ ਵਿੱਚ ਗੁਰੂ ਸਾਹਿਬ ਨੇ ਖੋਲ੍ਹ ਕੇ ਸੁਣਾਇਆ ਹੈ ਕਿ ਉਸ ਚਿੱਤਰਕਲਾ ਨੇ ਕਿਵੇਂ ਕਿਵੇਂ ਚਰਿੱਤਰ ਖੇਡੇ। ਸੋ ਆਓ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਕਰੀਏ ਜੀ। ਤਵਨ ਲੋਂਡੀਏ ਸ਼ਾਹੋ ਤ੍ਰਿਯ, ਮਾਰੀ ਜੋਰ ਸਖਾਏ। ਲੋਂਡੀਏ ਤੋਂ ਭਾਵ ਹੈ ਕਿ ਉਹ ਦਾਸੀ, ਸੇਵਕਾ, ਚਿੱਤਰਕਲਾ। ਸ਼ਾਹੂ ਤਰੇ ਭਵ ਸ਼ਾਹੂਕਾਰ ਦੀ ਘਰਵਾਲੀ ਰਿਸ ਭਵ ਗੁੱਸਾ। ਸਤਿਗੁਰੂ ਮਹਾਰਾਜ ਬਚਨ ਕਰਦੇ ਹਨ ਕਿ ਉਸ ਸ਼ਾਹੂਕਾਰ ਦੀ ਘਰਵਾਲੀ ਦੀ ਜਿਹੜੀ ਦਾਸੀ ਸੀ ਚਿੱਤਰਕਲਾ, ਉਸ ਨੂੰ ਜਿਸ ਵੇਲੇ ਕਿ ਰਾਜੇ ਨੇ ਤੇ ਸ਼ਾਹੂਕਾਰ ਦੀ ਘਰਵਾਲੀ ਮਿਲ ਕਰਕੇ ਬਹੁਤ ਮਾਰਿਆ, ਜਿਸ ਕਰਕੇ ਉਹਨੂੰ ਬਹੁਤ ਗੁੱਸਾ ਆਇਆ। ਫਿਰ ਕੀ ਹੈ ਚਰਿੱਤਰ ਤਿੰਨ, ਫਿਰ ਉਸ ਚਿੱਤਰਕਲਾ ਨਾਂ ਦੀ ਦਾਸੀ ਨੇ ਜੋ ਚਰਿੱਤਰ ਖੇਡੇ ਉਹ ਮੰਤਰੀ ਨਿਰਪ ਸੋ ਕਹੇ ਸੁਣਾਏ। ਉਹ ਵਜ਼ੀਰ ਨੇ ਫਿਰ ਆਖਿਰ ਰਾਜੇ ਨੂੰ ਆਖ ਕੇ ਸੁਣਾਏ ਹਨ, ਚਾਉ ਪਈ ਚੋਟ ਨ ਲੱਗੇ ਰੋਹ ਮਨ ਅੰਨ, ਜਾਏ ਸੈਦ ਸੋ ਕਰਿਓ ਜਰਨ, ਨਿਤ ਤਿਹ ਆਪਣੇ ਸਦਨ ਬੁਲਾਵੈ, ਸ਼ਾਹੋ ਤ੍ਰਿਆ ਕੋ ਦਰਬ ਲੁਟਾਵੈ। ਚੋਟਨ ਲੱਗੇ, ਚੋਟਨ ਭਾਵ ਕਿ ਕੁੱਟ ਕੁੱਟ ਮਾਰ ਖਾ ਕੇ, ਰੋਹ ਭਾਵ ਗੁੱਸਾ, ਮਨ ਦੇ ਵਿੱਚ ਚਿੱਤਰਕਲਾ ਦੇ ਬਹੁਤ ਗੁੱਸਾ ਆਇਆ। ਉਸਨੇ ਜਾ ਕੇ ਕੀ ਕੀਤਾ ਕਿ ਸੈਦ ਇੱਕ ਸੈਦ ਦੇ ਨਾਲ ਆਪਣਾ ਯਰਾਨਾ ਪਾਇਆ, ਦੋਸਤੀ ਪਾ ਲਈ। ਨਿਤ ਭਾਵ ਕਿ ਹਰ ਰੋਜ਼ ਸਦਨ ਭਾਵ ਘਰ ਵਿੱਚ ਉਹ ਨੇਤੀ ਸੈਦ ਨੂੰ ਆਪਣੇ ਘਰ ਵਿੱਚ ਬੁਲਾ ਲੈਂਦੀ ਤੇ ਸ਼ਾਹੋ ਤਰਿਆ ਕੋ ਦਰਬ ਲੁਟਾਵੈ। ਸ਼ਾਹੋ ਤਰਿਆ ਭਾਵ ਕਿ ਸ਼ਾਹੂਕਾਰ ਦੀ ਘਰਵਾਲੀ ਦਾ ਜੋ ਵੀ ਧਨ ਦੌਲਤ ਸੀਗਾ ਉਹ ਇੰਜ ਲਟਾਉਣ ਲੱਗ ਪਈ। ਦੋਹਰਾ ਸ਼ਾਹੋ ਤਰਿਆ ਕੀ ਖਾਟ ਪਰ ਇੱਕ ਦਿਨ ਤਾਹੇ ਸਵਾਏ। ਫਿਰ ਉਸ ਚਿੱਤਰਕਲਾ ਨੇ ਕੀ ਸੋਚਿਆ ਕਿ ਰਾਜੇ ਨੂੰ ਤੇ ਸ਼ਾਹੂਕਾਰ ਦੀ ਘਰਵਾਲੀ ਨੂੰ ਖਤਮ ਕਰ ਦੇਣਾ ਹੈ, ਕਿਉਂਕਿ ਇਹਨਾਂ ਮੇਰੇ ਨਾਲ ਬਹੁਤ ਜ਼ਿਆਦਾ ਜਾਤੀ ਕੀਤੀ ਹੈ, ਮੈਨੂੰ ਮਾਰਿਆ ਹੈ, ਮੇਰੀ ਬੇਇੱਜ਼ਤੀ ਕੀਤੀ ਹੈ, ਇਸ ਕਰਕੇ ਮੈਂ ਹੁਣ ਬਦਲਾ ਲਵਾਂਗੀ ਕਿ ਇਹਨਾਂ ਦੋਹਾਂ ਨੂੰ ਹੀ ਹੁਣ ਖਤਮ ਕਰ ਦੇਵਾਂਗੀ। ਇਸ ਵਾਸਤੇ ਚਿੱਤਰਕਲਾ ਨੇ ਇੱਕ ਐਸਾ ਚਰਿੱਤਰ ਖੇਡਿਆ ਜਿਸ ਨੂੰ ਕੋਈ ਵੀ ਸਮਝ ਨਹੀਂ ਸਕਿਆ, ਨਾ ਹੀ ਸੈਦ ਸਮਝ ਸਕਿਆ ਤੇ ਨਾ ਹੀ ਸ਼ਾਹੂਕਾਰ ਦੀ ਘਰਵਾਲੀ ਤੇ ਨਾ ਹੀ ਰਾਜਾ ਇਸ ਗੱਲ ਦੇ ਭੇਦ ਨੂੰ ਸਮਝ ਸਕਿਆ। ਚਿੱਤਰਕਲਾ ਨੇ ਕਿਹਾ ਸਸਤਾ ਚਰਿੱਤਰ ਖੇਡਿਆ। ਉਸਨੇ ਕੀ ਕੀਤਾ ਕਿ ਇੱਕ ਦਿਨ ਸ਼ਾਹੋ ਤ੍ਰਿਆ ਕੀ ਖਾਟ ਭਾਵ ਸ਼ਾਹੂਕਾਰ ਦੀ ਘਰਵਾਲੀ ਜਿਹੜੀ ਮੰਜੀ ਸੀ ਨਾ, ਉਸ ਤੇ ਇੱਕ ਦਿਨ ਸੈਦ ਨੂੰ ਸਵਾ ਦਿੱਤਾ, ਕੱਪੜਾ ਉੱਪਰ ਲੈ ਕੇ ਤੇ ਉਸ ਨੂੰ ਸਵਾ ਦਿੱਤਾ ਹੈ ਤੇ ਸ਼ਾਹੋ ਤ੍ਰਿਆ ਸੋ ਅਗਮਨੈ ਕਹਿਓ ਬਚਨ ਇਉਂ ਜਾਏ। ਤੇ ਸ਼ਾਹੋ ਤ੍ਰਿਆ ਭਾਵ ਕਿ ਸ਼ਾਹੂਕਾਰ ਦੀ ਘਰਵਾਲੀ ਨੂੰ ਜਾ ਕੇ ਉਹ ਆਖਣ ਲੱਗੀ ਹੈ, ਤਵ ਨੈ ਨਿਰਪ ਤੋ ਹਿਤ ਪਗਿਓ, ਬੇਗ ਬੁਲਾਵਤ ਤੋਹੇ, ਚਲੋ ਅਬੈ ਉਠ ਤੁਮ ਤਹਾਂ, ਬਾਤ ਸਰਵਨ ਧਰ ਮੋਹੇ। ਉਸ ਵੇਲੇ ਚਿੱਤਰਕਲਾ ਜਾ ਕੇ ਸ਼ਾਹੂਕਾਰ ਦੀ ਘਰਵਾਲੀ ਨੂੰ ਆਖਣ ਲੱਗੀ ਕਿ ਤੁਹਾਡੇ ਰਾਜਾ ਜੀ ਤੁਹਾਡੇ ਪ੍ਰੇਮ ਦੇ ਵਿੱਚ ਮਸਤ ਹੋਏ, ਤੁਹਾਨੂੰ ਬੁਲਾ ਰਹੇ ਹਨ, ਤੇ ਚਲੋ ਅਬੈ ਉਠ ਪਵ, ਹੁਣ ਤੁਸੀਂ ਉੱਠੋ ਚਲੋ। ਤੇ ਇਸ ਗੱਲ ਦੇ ਵਿੱਚ ਹੁਣ ਬਿਲਕੁਲ ਵੀ ਦੇਰੀ ਨਾ ਕਰੋ, ਮੇਰੀ ਗੱਲ ਮੰਨ ਕੇ ਛੇਤੀ ਛੇਤੀ ਚੱਲਣਾ ਕਰੋ। ਨਿਰਪ ਠਾਡੋ ਹੇਰੈ ਤੁਮੈ ਤੁਮਰੇ, ਹੱਥ ਹਿਤ ਪਾਗ। ਆਖਣ ਲੱਗੀ ਨਿਰਪ ਭਾਵ ਰਾਜਾ, ਠਾਡੋ ਭਾਵ ਖੜਾ ਹੋ ਕੇ, ਹੱਥ ਹਿਤ ਭਾਵ ਬਹੁਤ ਹੀ ਪ੍ਰੇਮ ਦੇ ਵਿੱਚ ਮਸਤ ਹੋ ਕੇ ਤੁਹਾਡਾ ਆਉਣ ਦਾ ਰਸਤਾ ਵੇਖ ਰਿਹਾ ਹੈ, ਕਿਹੜੇ ਵੇਲੇ ਤੁਸੀਂ ਉਹਦੇ ਕੋਲ ਪੁੱਜ ਜਾਵੋ। ਬੇਗ ਚੱਲੋ ਉੱਠ ਤਹਾਂ, ਬੇਗ ਭਾਵ ਛੇਤੀ ਉੱਠ ਕੇ ਤੁਸੀਂ ਉੱਥੇ ਚੱਲੋ, ਜਹਾਂ ਬਰਤ ਹੈ ਆਗ, ਜਿੱਥੇ ਕਿ ਘਰ ਤੋਂ ਬਾਹਰ ਵਾਰ ਅੱਗ ਬਲ ਰਹੀ ਹੈ ਨਾ, ਉਸ ਜਗ੍ਹਾ ਤੇ ਰਾਜਾ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਛੇਤੀ ਉੱਥੇ ਪਹੁੰਚਣਾ ਕਰੋ। ਸੁਣਤ ਬਚਨ ਤ੍ਰਿਆ ਤਹਿ ਚਲੀ, ਕਹਿਓ ਨਿਰਪਤ ਸੋ ਧਾਏ। ਇਹ ਸੁਣ ਕੇ ਜੋ ਸ਼ਾਹੂਕਾਰ ਦੀ ਘਰਵਾਲੀ ਸੀ ਉਹ ਛੇਤੀ ਉੱਠ ਕੇ ਚੱਲ ਪਈ ਜਿੱਥੇ ਕਿ ਰਾਜਾ ਉਹਦਾ ਇੰਤਜ਼ਾਰ ਕਰ ਰਿਹਾ ਸੀ, ਪਰ ਅਸਲ ਦੇ ਵਿੱਚ ਉਹ ਇਸ ਗੱਲ ਦੇ ਭੇਦ ਨੂੰ ਨਾ ਸਮਝ ਸਕੀ ਚਿੱਤਰਕਲਾ ਹੁਣ ਕੀ ਚਰਿੱਤਰ ਖੇਡ ਰਹੀ ਸੀ। ਸੋਏ ਯਾਰ ਤੁਮਰੀ ਰਹੀ, ਗਹੋ ਚਰਨ ਦਉ ਜਾਏ। ਤੇ ਉਧਰ ਚਿੱਤਰਕਲਾ ਨੇ ਕੀ ਕੀਤਾ, ਇਧਰ ਤਾਂ ਸ਼ਾਹੂਕਾਰ ਦੀ ਘਰਵਾਲੀ ਨੂੰ ਘਰੋਂ ਬਾਹਰ ਕੱਢ ਦਿੱਤਾ, ਇਹ ਆਖ ਕੇ ਕਿ ਘਰ ਤੋਂ ਬਾਹਰ ਵਾਰ ਜਿੱਥੇ ਕਿ ਅੱਗ ਬਲ ਰਹੀ ਹੈ ਉੱਥੇ ਤੁਹਾਡਾ ਜੋ ਰਾਜਾ ਹੈ ਤੁਹਾਡਾ ਇੰਤਜ਼ਾਰ ਕਰ ਰਿਹਾ ਪ੍ਰੇਮ ਵਸ ਹੋ ਕੇ। ਇੱਧਰ ਰਾਜਾ ਜਿਸ ਵੇਲੇ ਘਰ ਆਇਆ ਹੈ ਸ਼ਾਹੂਕਾਰ ਦੀ ਘਰਵਾਲੀ ਨੂੰ ਮਿਲਣ ਵਾਸਤੇ, ਤਾਂ ਉਸ ਨੂੰ ਆਖਣ ਲੱਗੀ ਚਿੱਤਰਕਲਾ ਕਿ ਤੁਹਾਡੀ ਜੋ ਪ੍ਰੇਮਿਕਾ ਹੈ ਉਹ ਇੱਥੇ ਮੰਜੀ ਉੱਪਰ ਸੁੱਤੀ ਹੋਈ ਹੈ। ਸੋਏ ਯਾਰ ਤੁਮਰੀ ਰਹੀ, ਕਿ ਤੁਹਾਡੀ ਦੋਸਤ ਮੰਜੀ ਉੱਪਰ ਸੁੱਤੀ ਹੋਈ ਹੈ, ਤੁਸੀਂ ਪ੍ਰੇਮ ਦੇ ਨਾਲ ਜਾ ਕੇ ਉਹਦੇ ਚਰਨ ਫੜ ਲਵੋ, ਗਹੋ ਪਾ ਪਕੜ ਲਵੋ, ਚਰਨ ਪਾ ਪੈਰ ਉਹਦੇ ਪੈਰਾਂ ਨੂੰ ਪ੍ਰੇਮ ਨਾਲ ਜਾ ਕੇ ਪਕੜ ਲਵੋ। आप अगमने दौर के सहद है कहे उसनाए गह किरपान जागत रहो जिन्ना गह कौ आए। हुण असल दे विच की सी कि उस चित्रकला ने उस मंजी दे उपर जो कि शाहूकार दी घरवाली दी मंजी सी उस मंजी ते आखर सैयद उस नूं समाया होया सी चित्रकला ने। चित्रकला ने पहला ही सैयद नूं इह गल आके समझाई होई सी कि गह किरपान जागत रहो कि किरपान अपने हाथ विच फड़ के तू हमेशा जागदा रह जिन ना गह को आए कि कोई किते आके तेनू मार ना देवे तेनू आके फड़ ना लवे। इस करके हमेशा सचेत होके रहना जेकर तुहानू कोई आके फड़े जां कोई तुहानू मारन दी कोशिश करे ता अगो तलवार दे नाल उहदा सिर वढ देना। हुण सईद सीगा ओह भी इस गल दे भेद तों अणजाण सी ਉਹ ਵੀ ਇਸ ਗੱਲ ਦੇ ਭੇਦ ਨੂੰ ਬਿਲਕੁਲ ਵੀ ਸਮਝ ਨਾ ਸਕਿਆ ਕਿ ਚਿੱਤਰਕਲਾ ਆਪਣੇ ਫਾਇਦੇ ਵਾਸਤੇ ਮੈਨੂੰ ਵਰਤ ਰਹੀ ਹੈ। ਚੋਰ ਜਰਾਵਤ ਆਗ ਜਹ ਤਹ ਤ੍ਰੈ ਪਹੁੰਚੀ ਜਾਏ ਲੂਟ ਕੂਟ ਤਾਕੋ ਦਿਓ ਗਹਿਰੇ ਗੜੇ ਦਬਾਏ। ਚੋਰ ਜਰਾਵਤ ਆਗ ਜਹ ਹੁਣ ਜੋ ਸ਼ਾਹੂਕਾਰ ਦੀ ਘਰ ਵਾਲੀ ਸੀ ਜਿੱਥੇ ਕਿ ਚੋਰ ਅੱਗ ਬਾਲ ਕੇ ਬੈਠੇ ਹੋਏ ਸਨ ਜਿਸ ਜਗ੍ਹਾ ਤੇ ਚਿੱਤਰਕਲਾ ਨੇ ਸ਼ਾਹੂਕਾਰ ਦੀ ਘਰ ਵੱਲ ਨੂੰ ਇਹ ਆਖ ਕੇ ਭੇਜਿਆ ਸੀ ਕਿ ਘਰ ਤੋਂ ਬਾਹਰ ਵਾਰ ਜਿੱਥੇ ਅੱਗ ਬਲ ਰਹੀ ਹੈ ਉੱਥੇ ਜੋ ਰਾਜਾ ਹੈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਉੱਥੇ ਅਸਲ ਰਾਜਾ ਨਹੀਂ ਸੀ ਸਗੋਂ ਚੋਰ ਸਨ ਜੋ ਅੱਗ ਬਾਲ ਕੇ ਬੈਠੇ ਹੋਏ ਸਨ। ਹੁਣ ਉੱਥੇ ਤ੍ਰਿਆ ਪਹੁੰਚੀ ਜਾਏ ਜੋ ਇਸਤਰੀ ਸ਼ਾਹੂਕਾਰ ਦੀ ਘਰ ਵਾਲੀ ਸੀ ਉੱਥੇ ਜਾ ਕੇ ਪਹੁੰਚੀ ਹੈ। ਉਹ ਚੋਰਾਂ ਨੇ ਕੀ ਕੀਤਾ ਕਿ ਲੂਟ ਕੂਟ ਤਾਕੋ ਦਿਓ ਉਹ ਚੋਰਾਂ ਨੇ ਉਸ ਇਸਤਰੀ ਨੂੰ ਲੁੱਟਿਆ ਫਿਰ ਉਸ ਚੰਗੀ ਤਰ੍ਹਾਂ ਕੁੱਟ ਮਾਰ ਕਰਕੇ ਤੇ ਗਹਿਰੇ ਗੜੇ ਦਬਾਏ ਗੜੇ ਭਾਵ ਟੋਏ ਵਿੱਚ ਗਹਿਰੇ ਭਾਵ ਡੂੰਘੇ ਟੋਏ ਵਿੱਚ ਮਾਰ ਕੁੱਟ ਕਰਕੇ ਉਸਨੂੰ ਦੱਬ ਦਿੱਤਾ ਹੈ। ਹੜਿਲ ਚਰਨ ਸ਼ੋਭਨ ਦਉ ਕਾਲ ਪਰੇਰ ਨਿਰਪਿਆਨੇ ਚਿੱਤਰਕਲਾ ਕੋ ਬਚਨ ਸਤ ਕਰ ਮਾਨੇ ਹੋ। ਚਰਨ ਸ਼ੋਭਨ ਜਿਸ ਵੇਲੇ ਰਾਜਾ ਚਿੱਤਰਕਲਾ ਦੀ ਗੱਲ ਮੰਨ ਕੇ ਇਹ ਸਮਝ ਕਰਕੇ ਮੇਰੀ ਪ੍ਰੇਮਿਕਾ ਇੱਥੇ ਪਈ ਹੋਈ ਹੈ ਤੇ ਉਹ ਚਿੱਤਰਕਲਾ ਦੀ ਗੱਲ ਨੂੰ ਸੱਚ ਕਰਕੇ ਉਸਨੇ ਮੰਨ ਲਿਆ ਤੇ ਆਪਣੇ ਹੱਥਾਂ ਦੇ ਨਾਲ ਉਹਦੇ ਚਰਨ ਪਾਉ ਇੱਥੇ ਕਿ ਸੈਯਦ ਸੁੱਤਾ ਹੋਇਆ ਸੀ ਤੇ ਰਾਜਾ ਉਸਨੂੰ ਸ਼ਾਹੂਕਾਰ ਦੀ ਘਰ ਵਾਲੀ ਆਪਣੀ ਪ੍ਰੇਮਿਕਾ ਸਮਝ ਕਰਕੇ ਉਹਦੇ ਚਰਨਾਂ ਨੂੰ ਉਹਦੇ ਪੈਰਾਂ ਨੂੰ ਫੜਨ ਲੱਗਾ ਹੈ। ਉਠਤ ਤੇਗ ਕੋ ਤਬ ਬਿਨ ਕਾਵ ਪ੍ਰਹਾਰਿਓ ਹੋ ਸੁਗਰ ਸਿੰਘ ਰਾਜਾ ਕੋ ਹਨ ਹੀ ਡਾਰਿਓ। ਸੈਯਦ ਜਿਸ ਵੇ ਰਾਜੇ ਨੇ ਉਹਦੇ ਪੈਰ ਫੜੇ ਹਨ ਸੈਯਦ ਨੂੰ ਇਹ ਲੱਗਾ ਕਿ ਜੋ ਚਿੱਤਰਕਲਾ ਨੇ ਆਖਿਆ ਸੀ ਤੈਨੂੰ ਕੋਈ ਮਾਰਨ ਵਾਸਤੇ ਆਏਗਾ ਤਾਂ ਅੱਗੋਂ ਉਹਦਾ ਸਿਰ ਲਾਹ ਦੇਣਾ ਹੈ। ਉਸਨੇ ਸੋਚਿਆ ਮੈਨੂੰ ਕੋਈ ਮਾਰਨ ਵਾਸਤੇ ਆ ਗਿਆ ਏ ਤਾਂ ਉਸਨੇ ਬਿਨਾਂ ਸੋਚੇ ਸਮਝੇ ਰਾਜੇ ਉੱਤੇ ਵਾਰ ਕਰ ਦਿੱਤਾ। ਬਿਨ ਘਾਵ ਪ੍ਰਹਾਰਿਓ ਤਲਵਾਰ ਦੇ ਨਾਲ ਰਾਜੇ ਉੱਤੇ ਵਾਰ ਕਰ ਦਿੱਤਾ ਤੇ ਸੁਗਰ ਸਿੰਘ ਰਾਜਾ ਜਿਸਦਾ ਨਾਮ ਸੁਗਰ ਸਿੰਘ ਸੀ ਉਹ ਰਾਜਾ ਉਸਨੂੰ ਤੁਰੰਤ ਹੀ ਮਾਰ ਸੁੱਟਿਆ ਹੈ। ਦੋਹਰਾ ਸ਼ਾਹ ਬਦੂ ਚੋਰਨ ਹਨੀ ਸਾਇਦ ਨਿਰਪ ਕਉ ਕਾਹੇ ਤਵਨ ਲੌਂਡੀ ਇਹ ਲੈ ਗਇਓ ਆਪਣੇ ਸਦਨ ਬਣਾਏ। ਇਸ ਤਰੀਕੇ ਦੇ ਨਾਲ ਚਿੱਤਰਕਲਾ ਨੇ ਇੰਨਾ ਵੱਡਾ ਚਰਿੱਤਰ ਖੇਡਿਆ ਕਿ ਸ਼ਾਹੂ ਬਧੂ ਭਾਵ ਕਿ ਸ਼ਾਹੂਕਾਰ ਦੀ ਘਰ ਵਾਲੀ ਉਹ ਚੋਰਾਂ ਦੇ ਕੋਲੋਂ ਮਰਵਾਈ ਤੇ ਸੈਯਦ ਦੇ ਕੋਲੋਂ ਰਾਜੇ ਨੂੰ ਮਰਵਾਇਆ ਤੇ ਫਿਰ ਉਹ ਚਿੱਤਰਕਲਾ ਨਾਲ ਲੈ ਕੇ ਸੈਯਦ ਅਖੀਰ ਆਪਣੇ ਘਰ ਚਲਾ ਗਿਆ। ਤੇ ਇਹ ਨਾ ਅੰਤਰ ਦੀਜੀਐ ਤਾ ਕੋ ਲੀਜੈ ਭੇਦ ਬਹੁ ਪੁਰਖਨ ਕੇ ਕਰਤ ਹੈ ਹਿਰਦੇ ਚੰਚਲਾ ਛੇਦ। ਸਤਿਗੁਰੂ ਮਹਾਰਾਜ ਜੀ ਆਖਦੇ ਹਨ ਕਿ ਐਸੀਆਂ ਚੰਚਲ ਇਸਤਰੀਆਂ ਐਸੀਆਂ ਵੱਧ ਚੱਲਣ ਔਰਤਾਂ ਉਹ ਕਿੰਨੀ ਹੱਦ ਤੱਕ ਘਿਰ ਸਕਦੀਆਂ ਹਨ ਕਿ ਐਸੀਆਂ ਔਰਤਾਂ ਨੂੰ ਆਪਣਾ ਭੇਦ ਬਿਲਕੁਲ ਨਹੀਂ ਦੇਣਾ ਚਾਹੀਦਾ। ਤ੍ਰਿਏ ਹੈ ਨਾ ਅੰਤਰ ਦੀਜੀਐ ਤ੍ਰਿਏ ਭਾਵੇਂ ਐਸੀਆਂ ਚੰਚਲ ਇਸਤਰੀਆਂ ਨੂੰ ਵੱਧ ਚੱਲਣ ਔਰਤਾਂ ਨੂੰ ਕਦੇ ਵੀ ਆਪਣਾ ਭੇਦ ਜਿਹੜਾ ਹੈ ਉਹ ਨਹੀਂ ਦੇਣਾ ਚਾਹੀਦਾ ਭਾਵ ਇਹਨਾਂ ਭੈੜੀਆਂ ਇਸਤਰੀਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਸਗੋਂ ਤਾਕੋ ਲੀਜੈ ਭੇਦ ਇਹਨਾਂ ਇਸਤਰੀ ਦੇ ਭੇਦ ਨੂੰ ਜਾਣ ਲਵੋ ਪਰ ਇਹਨਾਂ ਭੈੜੀਆਂ ਇਸਤਰੀ ਨੂੰ ਆਪਣਾ ਭੇਦ ਆਪਣੇ ਜੀਵਨ ਦਾ ਭੇਦ ਬਿਲਕੁਲ ਨਾ ਦੇਣਾ ਕਰੋ। क्यों? क्योंकि बहु पुरखन के करत है हृदय चंचला शेद। ऐसियां चंचल औरतां अनेकां ही पुरुषां दे मन विच जख्म कर दिंदियां हन, अब उन्हां दे नाल बुरा वर्तारा कर दियां हन, उन्हां नूं मार देण तक दा छल जड़ा है कर सकदियां हन। चित त्रय को हर लीजिए ताहे न दीजै चित, नित प्रत ताहे रजाइए दै दै अगनत बित। सतगुरु जी आखते हैं कि ऐसियां औरतां तो हमेशा दूर ही रहना चाहिए है, उन्हां नूं कदे भी उन्हां दे विच अपना चित जड़ा है वो फसाउणा नहीं चाहिए, भावे वह तुहाडे मगर लगियां रहन, तुहानू अपने वस विच करन दी कोशिश करन, पर अपना आप कदे भी उन्हां दे वस विच नहीं लियाउणा चाहिए। ते जेकर किसी दे जां किसी दे कर्म बुरे कर्मां दे करके किसी दी घरवाली ऐसी बद चलन होवे तां उस नूं सगों अनेकां प्रकार दे भोजन दे करके कि अगनत बित, अनेकां प्रकार दे भोजन दे करके खुश रखना चाहिदा है, रजाइए उस नूं रजाउणा चाहिदा है, खुश रखना चाहिदा है, पर अपना भेस जिहड़ा है ऐसी औरत दे कोलों छुपा के रखना चाहिदा है। गंधर्व जच्छ भुजंग गण नर बपुरे किन माहे, देव अदेव त्रयान के भेव पछानत नाहे। गंधर्व गंधर्व स्वर्ग च रहण वाले गवैये, जच्छ दक्ष, भुजंग देवते राक्षस, ये सारे ही सतगुरु जागते हैं कि इन्हां विचों कोई भी इसत्री दे चलित्रां दा भेद जिहड़ा है ना वह कोई पा नहीं सकिया कि यह औरत कित्थों तक जाके चलित्र खेड सकती है। चलित्र बारे अज तक कोई भी जान नहीं सकिया, कोई भेद नहीं पा सकिया, तो फिर यह मनुख नर बपुरे कि नमाहे, फिर यह मनुख आखिर किहड़े बाग की मूली हैं। इन्हां नूं तां यह औरतां छल ही सकदियां ने जिन्हां ने देवते राक्षस जच्छ भुजंग गंधर्व ये ना छड़े होण छलण तों, फिर इस मेरे मनुख हन ये बेचारे किहदे हन, इन्हां नूं वी छल सकदियां हन। सो सतगुरु महाराज जी चरित्र दे अखीर विच बख्शिश करदे हन कि एत श्री चरित्रोपख्याने त्रया चरित्रे मंत्री भूप संवादे दसवो चरित्र समापतम सत सुभ सत हाफजो। गरीब नवाज पातशाह जी आखते हैं कि इस तरीके दे नाल श्री चरित्रोपाख्यान दा जो त्रिया चरित्र है जिस विच मंत्री वजीरां दी ते राजे दा आपसी वार्तालाप जो चल रहा है ते उसका दसवां चरित्र वो संपूर्ण होया है, हाफजो पाप की चलदा इसे प्रकार हो लड़ी वार चरित्र जो हैं इसे लड़ी तहत आउणगे। सो गुरु प्यारी साध संगत जी यह दसवां चरित्र जो सतगुरु महाराज ने आप कृपा करके विचार करवाई है ते आप जी ने सरवण किया है। सो जो ये चरित्र सी ये नौवें चरित्र दे नाल जुड़िया होया सी कि जो दासी चित्रकला दासी सी शाहूकार दी घरवाली दी, उसने किस प्रकार चरित्र खेडिया कि वेखो गुरु प्यारी साध संगत जी एक पाप दे विच दूसरे पाप ने जन्म लिया है। सब तो पहला पाप सीगा शाहूकार दी घरवाली दा ते राजा सुगर सिंह दा। राजा सुगर सिंह अपना घर छड के पराए गृह दे विच जा रहे है, जिवें कि भाई साहब भाई गुरदास जी आखते हैं कि राजे पाप कमाव दे उल्टी वाड़ खेत को खाई। इसे राजा ही भी विचार करने वास्ते पराए घर तुरिया होया है, शाहूकार दी घरवाली अपना घर छड के पराए घर विच जा रही है। सो दोवां ने पाप करदे होए वेख के इस काम दे विश्वास जिहड़ा है चित्रकला नाम दासी जड़ी है वह दे रही है, फिर आखिर वह भी इस पाप का हिस्सा बन जाती है। तो वह राजे नूं अपने नाल विचार करने वास्ते आखदी है, राजा उस नूं मना कर दिंदा है, एक पाप दे विचों दूसरा पाप उन्हें जन्म लिया है, जिस करके मना करन ते उन्हूं गुस्सा आउंदा है ते सोचदी है कि मैं दोहां दा पर्दाफाश कर देंगी। पूरी कोशिश करती है शाहूकार नूं दसण दी, पर शाहूकार नूं उहदी घरवाली किसे गल दा भेद नहीं दसण दिंदी, उसनूं किसे गल दा पता नहीं चलदा, बहुत सौखे ढंग दे नाल उसनूं छल लैंदी है गल्लां बातां दे नाल ही। चौथी गल, जिस वेले ਸ਼ਾਹੂਕਾਰ ਦੀ ਘਰਵਾਲੀ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ। ਰਾਜਾ ਜੋ ਚਿੱਤਰਕਲਾ ਦੀ ਸਲੀਅਤ ਨੂੰ ਖੋਲਦਾ ਹੈ, ਦੋਵੇਂ ਮਿਲ ਕਰਕੇ ਚਿੱਤਰਕਲਾ ਨੂੰ ਬਹੁਤ ਕੁੱਟਦੇ ਨੇ। ਚਿੱਤਰਕਲਾ ਨੂੰ ਗੁੱਸਾ ਆਉਂਦਾ ਹੈ, ਉਹ ਸੋਚਦੀ ਹੈ ਕਿ ਮੈਂ ਹੁਣ ਦੋਵਾਂ ਨੂੰ ਖਤਮ ਕਰਾ ਦਿਆਂਗੀ। ਉਸਨੇ ਚੌਥਾ ਪਾਪ ਕੀ ਨਿਕਲਿਆ ਉਸ ਪਾਪ ਦੇ ਵਿੱਚੋਂ, ਉਸਨੇ ਸੱਯਦ ਦੇ ਨਾਲ ਜਰਾਨਾ ਪਾ ਲਿਆ, ਦੋਸਤੀ ਪਾ ਲਈ। ਹੁਣ ਸੱਯਦ ਜਿਹੜਾ ਹੈ ਉਸਨੂੰ ਵੀ ਇਸ ਗੱਲ ਦਾ ਭੇਤ ਨਹੀਂ ਬਿਲਕੁਲ ਪਤਾ ਚੱਲਦਾ ਜੋ ਚਲਿੱਤਰ ਚਿੱਤਰਕਲਾ ਖੇਡਦੀ ਹੈ ਦੋਹਾਂ ਨੂੰ ਮਾਰਨ ਵਾਸਤੇ। ਉਸ ਗੱਲ ਦਾ ਭੇਦ ਨਾ ਤੇ ਸੱਯਦ ਨੂੰ ਹੈ ਤੇ ਨਾ ਹੀ ਰਾਜੇ ਨੂੰ ਹੁੰਦਾ ਤੇ ਨਾ ਹੀ ਸ਼ਾਹੂਕਾਰ ਦੀ ਘਰਵਾਲੀ ਨੂੰ ਹੁੰਦਾ। ਬੜੇ ਸੌਖੇ ਢੰਗ ਦੇ ਨਾਲ ਚਲਿੱਤਰ ਖੇਡ ਕੇ ਤੇ ਉਹ ਚੋਰਾਂ ਦੇ ਪਾਸੋਂ ਰਾਣੀ ਨੂੰ ਮਰਵਾ ਦਿੰਦੀ ਹੈ, ਉਧਰ ਰਾਜੇ ਨੂੰ ਸੁਗਰ ਸਿੰਘ ਨੂੰ ਸੱਯਦ ਕੋਲੋਂ ਮਰਵਾ ਦਿੰਦੀ ਹੈ ਤੇ ਆਪ ਉਹ ਸੱਯਦ ਨਾਲ ਫਿਰ ਮੁੜ ਕਰਕੇ ਸੁੱਖ ਦੇ ਨਾਲ ਰਹਿਣ ਲੱਗ ਪੈਂਦੀ ਹੈ। ਸੋ ਇੰਨਾ ਵੱਡਾ ਚਰਿੱਤਰ ਜਿਹੜਾ ਹੈ ਉਹ ਚਿੱਤਰਕਲਾ ਨਾਂ ਦੀ ਦਾਸੀ ਨੇ ਖੇਡਿਆ। ਸੋ ਸਤਿਗੁਰੂ ਮਹਾਰਾਜ ਨੇ ਇਸੇ ਕਰਕੇ ਸਾਨੂੰ ਸੁਚੇਤ ਕੀਤਾ ਹੈ ਕਿ ਜੇਕਰ ਅਸੀਂ ਆਪਣਾ ਘਰ ਛੱਡ ਕੇ ਦੂਸਰੇ ਘਰ ਵੱਲ ਜਾਂਦੇ ਹਾਂ ਤਾਂ ਫਿਰ ਸਾਡੇ ਨਾਲ ਕਿੰਨੀ ਹੱਦ ਤੱਕ ਧੋਖਾ ਜਿਹੜਾ ਹੋ ਸਕਦਾ ਹੈ ਕਿ ਇਸ ਕਾਮ ਦੇ ਕਾਰਨ, ਕਿ ਕਾਮ ਜਿਹੜਾ ਮਾੜਾ ਨਹੀਂ, ਇਸ ਕਾਮ ਦੇ ਕਰਕੇ ਤਾਂ ਸੰਸਾਰ ਹੈ। ਇਹ ਕਾਮ ਇੱਕ ਮਰਿਆਦਾ ਵਿੱਚ ਰਹੇ, ਜਿਵੇਂ ਸਤਿਗੁਰੂ ਜੀ ਨੇ ਸਾਡੇ ਵਾਸਤੇ ਹੁਕਮ ਕੀਤਾ ਨਿਜ ਨਾਰੀ ਸੰਗ ਨੇਹੋ ਤੋਂ ਮਨਤ ਵਢਾਈਓ, ਇਹ ਤਾਂ ਹੋ ਗਈ ਰਹਿਤ ਮਰਿਆਦਾ। ਇਹ ਤਾਂ ਮਰਿਆਦਾ ਅੰਦਰ ਕਾਮ ਹੈ। ਫਿਰ ਆਪਣੀ ਇਸਤਰੀ ਸੋਹਰਤ ਹੋਈ, ਰਹਿਤਵਾਨ ਗੁਰਸਿੰਘ ਹੈ ਸੋਈ, ਜਿਹੜਾ ਆਪਣੀ ਇਸਤਰੀ ਦੇ ਨਾਲ ਸਿੰਘ ਪ੍ਰੇਮ ਕਰੇ ਉਹ ਤਾਂ ਹੋ ਗਈ ਰਹਿਤ ਮਰਿਆਦਾ। ਉਹ ਤਾਂ ਕਾਮ ਇੱਕ ਮਰਿਆਦਾ ਅੰਦਰ ਹੈ, ਸੰਸਾਰ ਦਾ ਵਿਕਾਸ ਕਰ ਰਿਹਾ ਹੈ, ਸੰਸਾਰ ਦਾ ਕਾਰਜ ਅਗਾਂਹ ਚੱਲ ਰਿਹਾ ਹੈ। ਪਰ ਜੇਕਰ ਉਹੀ ਕਾਮ ਜਿਹੜਾ ਹੈ ਉਹ ਆਪਣੀ ਮਰਿਆਦਾ ਨੂੰ ਪਾਰ ਕਰ ਜਾਵੇ ਕਿ ਆਪਣਾ ਘਰ ਛੱਡ ਕੇ ਬਰਾਏ ਘਰ ਵੱਲ ਤੁਰ ਪਵੇ ਤਾਂ ਫਿਰ ਉਹਨਾਂ ਦੇ ਨਾਲ ਇਸ ਪ੍ਰਕਾਰ ਦੇ ਹਾਦਸੇ ਜਿਹੜੇ ਹਨ ਵਾਪਰਦੇ ਹਨ। ਜਿਵੇਂ ਹੁਣ ਭਗਤ ਫਰੀਦ ਦਾ ਸਲੋਕ ਅਸੀਂ ਕੱਲ ਵੀ ਸਾਂਝਾ ਕਰ ਰਹੇ ਸੀ ਕਿ ਕਰਾ ਹਿੰਦੇ ਰਹਿ ਗਏ ਗਰਾਦੀ ਗਏ ਉਜਾੜ, ਇਸ ਕਾਮ ਵਾਸ਼ਨਾ ਦੇ ਕਰਕੇ ਕਈ ਆਪਣੇ ਘਰ ਵੱਸੇ ਹੋਏ ਉਜਾੜ ਕੇ ਚਲੇ ਗਏ ਨੇ। ਹੁਣ ਰਾਜਾ ਜਿਹੜਾ ਸੀ ਉਹਦਾ ਵੀ ਘਰ ਚੰਗਾ ਭਲਾ ਵਸਦਾ ਸੀ, ਆਖਿਰ ਰਾਜਾ ਸੀ, ਉਹਨੂੰ ਕਿਸ ਗੱਲ ਦੀ ਘਾਟ ਸੀ? ਪਰ ਇੱਕ ਮੰਦ ਵਾਸ਼ਨਾ ਕਰਕੇ ਆਪਣਾ ਘਰ ਛੱਡ ਕੇ ਬਾਹਰ ਜਾ ਰਿਹਾ ਸੀ, ਇਸ ਰਸ ਦੇ ਕਾਰਨ ਉਹਦਾ ਘਰ ਵੀ ਉਜੜ ਗਿਆ ਕਿ ਮਾਰਿਆ ਗਿਆ। ਇੱਧਰ ਸ਼ਾਹੂਕਾਰ ਦੀ ਘਰ ਵਾਲੀ ਚੰਗਾ ਭਲਾ ਘਰ ਵਸਿਆ ਹੋਇਆ ਸੀ, ਪਰ ਇੱਕ ਮੰਦ ਵਾਸ਼ਨਾ ਕਰਕੇ ਉਹਦਾ ਵੀ ਘਰ ਉਜੜ ਗਿਆ। ਸੋ ਸਤਿਗੁਰੂ ਜੀ ਨੇ ਇਸੇ ਕਰਕੇ ਸਾਨੂੰ ਇਹ ਪ੍ਰਸੰਗ ਜਿਹੜੇ ਹਨ ਖੋਲ ਕਰਕੇ ਸਮਝਾਉਣਾ ਕੀਤੇ ਹਨ ਕਿ ਜਿਹੜੇ ਕਾਮ ਦੇ ਵਸ ਹੋ ਕੇ ਮਨੁੱਖ ਦੂਜੇ ਪਾਸੇ ਨੂੰ ਚੱਲ ਪੈਂਦੇ ਨੇ, ਇਹ ਕਾਮ ਇੰਨੀ ਹੱਦ ਤੱਕ ਮਨੁੱਖ ਨੂੰ ਗੁਲਾ ਦਿੰਦਾ ਹੈ ਕਿ ਘਰ ਉਜੜ ਜਾਂਦੇ ਹਨ। ਮਨੁੱਖ ਦਾ ਲੋਕ ਤਾਂ ਵਿਗੜਦਾ ਹੀ ਹੈ, ਪਰ ਲੋਕ ਤਾਂ ਵਿਗੜਨਾ ਹੀ ਹੈ ਤੇ ਲੋਕ ਵੀ ਵਿਗੜ ਜਾਂਦਾ ਹੈ। ਲੋਕੀ ਥੂ ਥੂ ਕਰਦੇ ਹਨ ਐਸੇ ਲੋਕਾਂ ਦੇ ਉੱਤੇ ਜੋ ਇਸ ਪ੍ਰਕਾਰ ਮੰਦ ਵਾਸ਼ਨਾ ਵਿੱਚ ਫਸ ਕੇ ਬੁਰੇ ਕਰਮ ਕਰਦੇ ਨੇ। ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਬਚਨ ਕੀਤਾ ਹੈ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬਸੈ ਨਰ ਹਰੀ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਕਿ ਜਿਹੜੇ ਫਿਰ ਪਰਾਇਆ ਧਨ ਤੇ ਪਰਾਈ ਇਸਤਰੀ ਦੇ ਨਜ਼ਦੀਕ ਬਿਲਕੁਲ ਨਹੀਂ ਜਾਂਦੇ, ਉਹਨਾਂ ਦੇ ਨਜ਼ਦੀਕ ਹੀ ਵਾਹਿਗੁਰੂ ਆਪ ਵਸਦਾ ਹੈ। ਜਿਹੜੇ ਪਰਾਏ ਧਨ ਨੂੰ ਚਲਾਉਂਦੇ ਨੇ, ਪਰਾਈਆਂ ਇਸਤਰੀਆਂ ਦਾ ਹੇਤ ਕਰਦੇ ਨੇ, ਪਰਾਈਆਂ ਇਸਤਰੀਆਂ ਦੇ ਕੋਲ ਮੰਦ ਵਾਸ਼ਨਾ ਕਰਕੇ ਜਾਂਦੇ ਨੇ, ਉਹਨਾਂ ਦੇ ਕੋਲੋਂ ਰੱਬ ਦੂਰ ਹੋ ਜਾਂਦਾ ਹੈ। ਵਾਹਿਗੁਰੂ ਗੁਰਮੁਖਾਂ ਦੇ ਕੋਲ ਵਸਦਾ ਹੈ, ਜੋ ਰਹਿਤ ਮਰਿਆਦਾ ਦੇ ਅੰਦਰ ਰਹਿੰਦੇ ਹਨ ਉਹਨਾਂ ਨੂੰ ਹੀ ਵਾਹਿਗੁਰੂ ਮਿਲਦਾ ਹੈ। ਜਿਹੜੇ ਕਾਮ ਦੇ ਵਸ ਹੋਏ, ਮੰਦ ਵਾਸ਼ਨਾ ਵਸ ਹੋਏ, ਬੁਰੇ ਕਰਮ ਕਰਦੇ ਫਿਰਦੇ ਨੇ, ਉਹਨਾਂ ਨੂੰ ਫਿਰ ਪਰਮਾਤਮਾ ਕਦੀ ਉਹਨਾਂ ਦੇ ਪ੍ਰਸੰਨ ਨਹੀਂ ਹੁੰਦਾ, ਵਾਹਿਗੁਰੂ ਕਦੇ ਵੀ ਆਪਣਾ ਉਹਨਾਂ ਨਾਲ ਮੇਲ ਨਹੀਂ ਮਿਲਦਾ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਗੁਰਬਾਣੀ ਅੰਦਰ ਫਰਮਾਉਣਾ ਕਰਦੇ ਨੇ ਕਿ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪਰਮਾਵਣਾ ਹੈ। ਸਤਿਗੁਰੂ ਜੀ ਆਖਦੇ ਹਨ ਕਿ ਜੋ ਮੰਦ ਵਾਸ਼ਨਾ ਫਸ ਕੇ ਆਪਣਾ ਘਰ ਛੱਡ ਕੇ ਬਰਾਏ ਘਰ ਜਾਂਦੇ ਨੇ, ਉਹਨਾਂ ਦੇ ਨਾਲ ਕਿਵੇਂ ਦੀਆਂ ਉਹਨਾਂ ਨੂੰ ਕਿਵੇਂ ਦੀ ਸਜਾਵਾਂ ਮਿਲਦੀਆਂ ਨੇ। ਸਾਹਿਬ ਜੀ ਆਖਦੇ ਹਨ ਕਿ ਨਰਕ ਬਿਸਰਾਮੰਗ ਜਿਹੜੇ ਕਾਮ ਦੇ ਵਾਸਤੇ ਹੋਏ ਬੁਰੇ ਕਰਮ ਕਰਦੇ ਨੇ, ਉਹਨਾਂ ਜੀਵਾਂ ਦਾ, ਉਹਨਾਂ ਆਤਮਾਵਾਂ ਦਾ ਵਾਸਾ ਆਖਰ ਨਰਕ ਦੇ ਵਿੱਚ ਹੁੰਦਾ ਹੈ। ਤੇ ਫਿਰ ਨਰਕ ਦੇ ਵਿੱਚ ਅਨੇਕਾਂ ਪ੍ਰਕਾਰ ਦੀ ਜੀਵ ਆਤਮਾ ਸਜਾਵਾਂ ਭੋਗਦੀ ਹੈ, ਤੇ ਫਿਰ ਬਹੁ ਜੋਨੀ ਪਰਮਾਵਣਾ, ਤੇ ਫਿਰ 84 ਲੱਖ ਗੇੜ, ਜੋ ਪਤਾ ਨੀ ਕਿਤਨੇ ਅਰਬਾਂ ਖਰਬਾਂ ਸਾਲ ਸਾਨੂੰ 84 ਲੱਖ ਜੂਨ ਦੇ ਵਿੱਚ ਪਈਆਂ ਹੋਈਆਂ ਲੱਗ ਜਾਣ, ਤੇ ਕਿਤੇ ਜਾ ਕੇ ਅਕਾਲ ਪੁਰਖ ਦਰਸ ਹੋਵੇ, ਸਤਿਗੁਰਾਂ ਦੀ ਮਿਹਰ ਹੋਵੇ, ਤੇ ਫਿਰ ਜਾ ਕੇ ਸਾਡਾ 84 ਲੱਖ ਜੂਨ ਤੋਂ ਛੁਟਕਾਰਾ ਹੋ ਜਾਵੇ। ਬਹੁਤ ਜੂਨਾਂ ਵਿੱਚ ਪਿਆ ਹੋਈ ਜੀਵ ਆਤਮਾ ਇਸ ਕਾਮ ਦੇ ਕਰਕੇ ਭਟਕਦੀ ਰਹਿੰਦੀ ਹੈ। ਸੋ ਇਸੇ ਕਰਕੇ ਮਹਾਰਾਜ ਜੀ ਨੇ ਸਾਨੂੰ ਚਰਿੱਤਰ ਪ੍ਰਸੰਗ ਜਿਹੜੇ ਹਨ ਖੋਲ ਕਰਕੇ ਸੁਚੇਤ ਕੀਤਾ ਕਿ ਭਾਈ ਜੇਕਰ ਤੁਸੀਂ ਇਹਨਾਂ ਦੇ ਵਿੱਚ ਫਸ ਕਰਕੇ ਬੁਰੇ ਕਰਮ ਕਰਦੇ ਹੋ ਮੰਦ ਵਾਸ਼ਨਾ ਦੇ ਅਧੀਨ ਹੋ ਕੇ ਤੁਹਾਡਾ ਲੋਕ ਤਾਂ ਵਿਗੜਨਾ ਹੀ ਹੈ ਪਰ ਲੋਕ ਵੀ ਵਿਗੜ ਜਾਵੇਗਾ। ਪਰ ਜੇਕਰ ਗੁਰੂ ਦੀ ਮਤ ਨੂੰ ਧਾਰਨ ਕਰੋਗੇ ਤਾਂ ਫਿਰ ਕੀ ਹੋਊਗਾ, ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਵਾਂਗੇ, ਸਤਿਗੁਰਾਂ ਦੀ ਰਹਿਮਤ ਦੇ ਪਾਤਰ ਬਣਾਂਗੇ, ਲੋਕ ਪਰ ਲੋਕ ਸਵਰ ਜਾਵੇਗਾ, ਸੰਸਾਰ ਵੀ ਇਸ ਮਾਣ ਵਡਿਆਈ ਕਰੇਗਾ ਕਿ ਬੜਾ ਗੁਰਮੁਖ ਪਿਆਰਾ ਹੈ, ਦਰਗਾਹ ਦੇ ਵਿੱਚ ਵੀ ਧਰਮ ਰਾਧਾ ਹਤਕਾਰ ਕਰਦਾ ਹੈ ਕਿ ਰੇ ਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦੇਉ। ਇਸੇ ਕਰਕੇ ਮਹਾਰਾਜ ਨੇ ਸਾਨੂੰ ਜੋ ਕਿ ਸ਼ਹਿਰਾ ਹੈ ਭਾਵੇਂ ਕੋਈ ਬੀਬੀ ਹੈ ਭਾਵੇਂ ਕੋਈ ਸਿੰਘ ਹੈ, ਇਹ ਜੱਤ ਸਾਧ ਦੀ ਨਿਸ਼ਾਨੀ ਗੁਰੂ ਸਾਹਿਬ ਨੂੰ ਇਸੇ ਕਰਕੇ ਪਹਿਨਾਈ ਹੈ, ਜਿਸ ਵੇਲੇ ਵੀ ਸਾਡੇ ਮਨ ਦੇ ਵਿੱਚ ਮੰਦ ਵਾਸ਼ਨਾ ਉਪਜੇ ਉਸ ਵੇਲੇ ਸਾਨੂੰ ਇੱਕ ਸ਼ਹਿਰਾ ਯਾਦ ਲਾਉਂਦਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਾਲ ਹਨ, ਉਹਨਾਂ ਨੇ ਸਾਨੂੰ ਜੱਤ ਸਾਧ ਦੀ ਨਿਸ਼ਾਨੀ ਪਵਾਈ ਹੋਈ ਹੈ, ਇਸ ਕਰਕੇ ਅਸੀਂ ਆਪਣਾ ਘਰ ਛੱਡ ਕੇ ਕਿਸੇ ਹੋਰ ਘਰ ਦੇ ਵੱਲ ਬਿਲਕੁਲ ਨਹੀਂ ਜਾਣਾ, ਜੇਕਰ ਅਸੀਂ ਜਾਂਦੇ ਹਾਂ ਤਾਂ ਇਹ ਸਾਡੀ ਬੱਜਰ ਕੁਰੈਤ ਹੈ। ਇਸ ਕਰਕੇ ਮਹਾਰਾਜ ਨੇ ਸਾਨੂੰ ਸਾਰੀਆਂ ਬਰਕਤਾਂ ਜਿਹੜੀਆਂ ਨੇ ਉਹ ਜੱਤ ਸਾਧ ਦੇ ਧਾਰਨੀ ਬਣਾ ਕਰਕੇ ਸਾਰੀਆਂ ਬਰਕਤਾਂ ਲੋਕ ਪਰਲੋਕ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਸੋ ਸਾਨੂੰ ਮਾਣ ਹੋਣਾ ਚਾਹੀਦਾ ਹੈ ਆਪਣੇ ਗਰੀਬ ਨਿਵਾਜ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ, ਜਿਨ੍ਹਾਂ ਨੇ ਸਾਨੂੰ ਅਗਾਧ ਬੋਧ ਖਜ਼ਾਨਾ ਬਖਸ਼ਿਸ਼ ਕੀਤਾ ਹੋਇਆ ਹੈ। ਸੋ ਲੋੜ ਹੈ ਗੁਰਬਾਣੀ ਨੂੰ ਵਿਚਾਰਨ ਦੀ ਤੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੀ। ਸੋ ਆਪਣੇ ਆਪ ਸਾਡਾ ਜੀਵਨ ਜਿਹੜਾ ਹੈ ਉਹ ਸੋਹਣੇ ਸੋਹਣੇ ਤਰੀਕੇ ਵਾਲਾ ਬਣ ਜਾਵੇਗਾ, ਐਸਾ ਜੀਵਨ ਬਣ ਜਾਵੇਗਾ ਜੋ ਸੰਸਾਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਚੰਗਾ ਲੱਗੇਗਾ ਤੇ ਪਰਲੋਕ ਦੇ ਵਿੱਚ ਵੀ ਧਰਮਰਾਜ ਇੰਦਰ ਦੇਵਤਾ ਉਹ ਵੀ ਹਤਕਾਰ ਕਰਦੇ ਹਨ ਤੇ ਹਤਗੁਰਾਂ ਦੀ ਖੁਸ਼ੀਆਂ ਦੇ ਪਾਤਰ ਬਣ ਜਾਈਦਾ ਹੈ, ਵਾਹਿਗੁਰੂ ਦੇ ਵਿੱਚ ਲੀਨ ਹੋ ਜਾਈਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਮਤ ਵਿਚਾਰਾਂ ਕਰਦਿਆਂ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤ ਵਿਚਾਰਾਂ ਕਰ ਸਕੀਏ, ਗੁਰਬਾਣੀ ਦੀਆਂ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਉਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।